ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਗਉ ਬ੍ਰਾਹਮਣ ਕਉ ਕਰ ਲਾਭ ਹੋ, ਗੋਬਰ ਤਰਨ ਨ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਗਉ ਬ੍ਰਾਹਮਣ ਕਉ ਕਰ ਲਾਭ ਹੋ, ਗੋਬਰ ਤਰਨ ਨ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾ ਭਾਈ। ਛੋਡੀ ਲੇ ਪਾ ਖੰਡਾ, ਨਾਮ ਲੈ ਜਾਹੇ ਤਰੰਦਾ। ਛੋਡੀ ਲੇ ਪਾ ਖੰਡਾ, ਨਾਮ ਲੈ ਜਾਹੇ ਤਰੰਦਾ। ਸਲੋਕ ਮਹੱਲਾ ਪਹਿਲਾ। ਗਉ ਬ੍ਰਾਹਮਣ ਕਉ ਕਰ ਲਾਭ ਹੋ, ਗੋਬਰ ਤਰਨ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਿੱਖ ਪੰਥ ਅੰਦਰ ਪ੍ਰਚਲਿਤ ਬਾਣੀ, ਜਿਸ ਦਾ ਹਮੇਸ਼ਾ ਅੰਮ੍ਰਿਤ ਵੇਲੇ ਕੀਰਤਨ ਵੀ ਹੁੰਦਾ ਹੈ, ਸ਼੍ਰੀ ਆਸਾ ਜੀ ਦੀ ਵਾਰ ਦੀ ਆਪ ਸੰਗਤਾਂ ਕਥਾ ਸਰਵਣ ਕਰ ਰਹੇ ਹੋ। 15 ਸਲੋਕਾਂ ਅਤੇ ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 16 ਸਲੋਕ ਅਤੇ ਪੌੜੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਸ ਸਲੋਕ ਦੀ ਉਥਾਨਕਾ ਇਤਿਹਾਸਕ ਪੱਖ ਤੋਂ ਮਹਾਂਪੁਰਖ ਵਿਦਵਾਨ ਇਹ ਦੱਸਦੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਦੇ ਅੰਦਰ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਚਲਾ ਰਹੇ ਸਨ, ਉਹਨਾਂ ਦਿਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਜਾਂਦੇ। ਉਸ ਬੇਈ ਨਦੀ ਦੇ ਕੰਢੇ 'ਤੇ ਇੱਕ ਬੇਰੀ ਦਾ ਦਰੱਖਤ ਸੀ, ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਬੇਰ ਸਾਹਿਬ ਬੜਾ ਸੁੰਦਰ ਅਸਥਾਨ ਬਣਿਆ ਹੋਇਆ ਹੈ। ਉੱਥੇ ਬੈਠ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵੀ ਕਰਦੇ। ਬੇਈ ਨਦੀ ਵਿੱਚ ਇਸ਼ਨਾਨ ਕਰਨਾ, ਫਿਰ ਉੱਥੇ ਬੇਰੀ ਦੇ ਦਰਖਤ ਹੇਠਾਂ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਦੇ ਵਿੱਚ ਲੀਨ ਹੋ ਜਾਂਦੇ। ਉੱਥੇ ਨੇੜੇ ਹੀ ਇੱਕ ਬੇਈ ਨਦੀ ਦਾ ਪੁਲ ਹੁੰਦਾ ਸੀ ਅਤੇ ਉਹਨਾਂ ਦਿਨਾਂ ਦੇ ਅੰਦਰ ਪਠਾਣਾ ਦਾ ਰਾਜ ਸੀ। ਦੌਲਤ ਖਾਂ ਨਵਾਬ ਉਹ ਵੀ ਇੱਕ ਪਠਾਨ ਹੁਕਮਰਾਨ ਸੀ ਔਰ ਉਸਨੇ ਬੇਈ ਨਦੀ ਉੱਤੇ ਟੋਲ ਟੈਕਸ ਲਾਇਆ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਉੱਥੇ ਬੇਈ ਨਦੀ 'ਤੇ ਇਸ਼ਨਾਨ ਕਰਕੇ ਸਿਮਰਨ ਕਰਕੇ ਬੈਠੇ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਨ। ਅਚਾਨਕ ਕੀ ਹੋਇਆ, ਇਹ ਕੋਈ ਬ੍ਰਾਹਮਣ ਗਊ ਲੈ ਕੇ ਸੁਲਤਾਨਪੁਰ ਵੱਲ ਨੂੰ ਆ ਰਿਹਾ ਸੀ ਅਤੇ ਜਿਹੜੇ ਦੌਲਤ ਖਾਂ ਨਵਾਬ ਦੇ ਜਗਾਤੀਏ ਸਨ, ਮਸੂਲੀਏ ਸਨ, ਉਹਨਾਂ ਨੇ ਉਸ ਬ੍ਰਾਹਮਣ ਨੂੰ ਰੋਕ ਲਿਆ ਅਤੇ ਜਿਹੜਾ ਉਸ ਵੇਲੇ ਉਸ ਮਸੂਲ ਦਾ ਮੇਨ ਹੈੱਡ ਆਦਮੀ ਸੀ ਉਹ ਇੱਕ ਖੱਤਰੀ ਹਿੰਦੂ ਸੀ। ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਸਾਰਾ ਨਜ਼ਾਰਾ ਵੇਖ ਰਹੇ ਸਨ ਤਾਂ ਉਸ ਖੱਤਰੀ ਹਿੰਦੂ ਨੇ ਬ੍ਰਾਹਮਣ ਨੂੰ ਉੱਥੇ ਘੇਰ ਲਿਆ। ਉਹਨੂੰ ਕਹਿਣ ਲੱਗਾ, ਜੇ ਤੂੰ ਇਸ ਪੁਲ ਉੱਤੋਂ ਦੀ ਦਰਿਆ ਪਾਰ ਕਰਨਾ ਹੈ ਤਾਂ ਤੈਨੂੰ ਮਸੂਲ ਲੱਗੇਗਾ, ਗਊ ਦੇ ਉੱਤੇ ਵੀ ਅਤੇ ਨਾਲ ਤੇਰੇ 'ਤੇ ਵੀ। ਉਹ ਬ੍ਰਾਹਮਣ ਗਰੀਬ ਸੀ, ਉਹ ਕਹਿਣ ਲੱਗਾ, ਮੇਰੇ ਕੋਲ ਮਸੂਲ ਦੇਣ ਵਾਸਤੇ ਕੁਝ ਵੀ ਨਹੀਂ ਹੈ ਅਤੇ ਆਹ ਜਿਹੜੀ ਗਊ ਹੈ ਮੇਰੇ ਕੋਲ, ਇਹ ਵੀ ਕਿਸੇ ਨੇ ਦਾਨ ਕੀਤੀ ਹੋਈ ਹੈ, ਇਸ ਲਈ ਮੈਂ ਬ੍ਰਾਹਮਣ ਹਾਂ, ਇੱਕ ਹਿੰਦੂ ਹਾਂ, ਤੂੰ ਵੀ ਹਿੰਦੂ ਖੱਤਰੀ ਹੈ, ਕੁਝ ਨਾ ਕੁਝ ਮੇਰੇ 'ਤੇ ਰਹਿਮ ਕਰ। ਪਰ ਉਹ ਕਹਿਣ ਲੱਗਾ, ਨਹੀਂ, ਜਿੰਨਾ ਚਿਰ ਤੱਕ ਤੂੰ ਮਸੂਲ ਨਹੀਂ ਦਿੰਦਾ ਤੂੰ ਇੱਥੋਂ ਜਾ ਹੀ ਨਹੀਂ ਸਕਦਾ। ਅਤੇ ਫਿਰ ਅਖੀਰ 'ਤੇ ਕੀ ਹੋਇਆ, ਉਹ ਦੋਵੇਂ ਬ੍ਰਾਹਮਣ ਵੀ ਅਤੇ ਗਊ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਹੀ ਉੱਥੇ ਬੈਠੇ ਰਹੇ, ਨਾ ਇਹਨਾਂ ਨੂੰ ਕਿਸੇ ਨੇ ਅੰਨ ਪਾਣੀ ਪੁੱਛਿਆ ਅਤੇ ਨਾ ਹੀ ਕੋਈ ਇਹਨਾਂ ਨੂੰ ਜਾਣ ਦੀ ਆਗਿਆ ਦਿੱਤੀ। ਅਖੀਰ ਗਾਂ ਨੇ ਗੋਬਰ ਕਰ ਦਿੱਤਾ ਅਤੇ ਉਸ ਖੱਤਰੀ ਨੇ ਸੋਚਿਆ ਵੀ ਇਹ ਗਾਂ ਨੇ ਗੋਬਰ ਦਿੱਤਾ ਹੈ। ਉਹ ਗਾਂ ਦਾ ਗੋਬਰ ਚੁੱਕ ਕੇ ਅੰਦਰ ਲੈ ਗਿਆ ਅਤੇ ਅੰਦਰ ਜਾ ਕੇ ਆਪਣੇ ਚੌਂਕੇ 'ਤੇ ਪੋਚਾ ਫੇਰਨ ਲੱਗ ਪਿਆ ਅਤੇ ਕਹਿਣ ਲੱਗਾ, ਚਲੋ ਹੋਰ ਨਹੀਂ, ਚਲੋ ਹੁਣ ਆਪਾਂ ਗਾਂ ਦੇ ਗੋਬਰ ਦੇ ਨਾਲ ਚੌਂਕਾ ਹੀ ਸੁੱਚਾ ਕਰ ਲਵਾਂਗੇ। ਹੁਣ ਇਹਦੀ ਇਹ ਸਾਰੀ ਕਿਰਿਆ ਨੂੰ ਵੇਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਰਿਹਾ ਨਾ ਗਿਆ ਬਈ ਵੇਖੋ, ਠੀਕ ਹੈ ਮੁਸਲਮਾਨਾਂ ਦਾ ਰਾਜ ਹੈ, ਪਰ ਉਸ ਮੁਸਲਮਾਨੀ ਰਾਜ ਦੇ ਹੇਠਾਂ ਆ ਜਿਹੜੇ ਮੋਨਸੀ ਮੁਸ਼ੱਦੀ ਕੋਈ ਹਿੰਦੂ ਲੋਕ ਸਨ, ਇਹ ਵੀ ਉਹਨਾਂ ਦੇ ਪ੍ਰਭਾਵ ਹੇਠਾਂ ਆ ਕੇ ਲੋਕਾਂ 'ਤੇ ਜ਼ੁਲਮ ਕਰਦੇ ਹਨ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤਾ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਗਉ ਬ੍ਰਾਹਮਣ ਕੋ ਕਰ ਲਾਵਹੋ, ਗੋਬਰ ਤਰਨ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਜਿਹੜਾ ਕਸਟਮ ਅਧਿਕਾਰੀ ਇੱਕ ਹਿੰਦੂ ਖੱਤਰੀ ਸੀ ਉਹਨੂੰ ਸੰਬੋਧਨ ਕਰਕੇ ਆਖ ਰਹੇ ਹਨ, ਗਉ ਬ੍ਰਾਹਮਣ ਕਉ ਕਰ ਲਾਵੋ। ਕਹਿੰਦੇ ਇੱਕ ਪਾਸੇ ਗਊ ਨੂੰ ਤੂੰ ਆਪਣੀ ਮਾਤਾ ਸਮਝਦਾ ਅਤੇ ਬ੍ਰਾਹਮਣ ਨੂੰ ਦੇਵਤਾ ਆਖਦਾ, ਪਰ ਇਹਨਾਂ ਦੋਹਾਂ ਉੱਤੇ ਕਰ ਲਾਵੋ, ਤੂੰ ਟੈਕਸ ਲਾ ਰਿਹਾ ਹੈ ਗਊ 'ਤੇ ਵੀ ਬ੍ਰਾਹਮਣ 'ਤੇ ਵੀ। ਗਊ ਨੂੰ ਹਿੰਦੂ ਲੋਕ ਮਾਂ ਦਾ ਰੁਤਬਾ ਦਿੰਦੇ ਹਨ ਅਤੇ ਬ੍ਰਾਹਮਣ ਨੂੰ ਦੇਵਤਾ ਜਾਂ ਆਪਣਾ ਗੁਰੂ ਮੰਨਦੇ ਹਨ। ਅਤੇ ਸਤਿਗੁਰੂ ਕਹਿੰਦੇ ਨੇ, ਇੱਕ ਪਾਸੇ ਤੁਸੀਂ ਇਹਨਾਂ ਨੂੰ ਆਪਣੇ ਪੂਜਨ ਯੋਗ ਆਖਦੇ ਹੋ, ਦੂਜੇ ਪਾਸੇ ਗਊ ਅਤੇ ਬ੍ਰਾਹਮਣ 'ਤੇ ਤੂੰ ਟੈਕਸ ਲਾ ਰਿਹਾ ਹੈ। ਗੋਬਰ ਤਾਰਨ ਨਾ ਜਾਈ, ਫਿਰ ਗਾਂ ਦਾ ਗੋਬਰ ਲੈ ਕੇ ਚੌਂਕਾ ਵੀ ਆਪਣਾ ਸੁੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਪਾਸੇ ਆਪਦੀ ਮਾਂ ਗਊ ਨੂੰ ਤੇ ਬ੍ਰਾਹਮਣ ਨੂੰ ਟੈਕਸ ਲਾਉਣਾ ਤੇ ਦੂਜੇ ਪਾਸੇ ਉਹਦਾ ਗੋਬਰ ਲੈ ਕੇ ਚੌਂਕਾ ਸੁੱਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਤੇ ਭਾਈ ਤਰਿਆ ਨਹੀਂ ਜਾ ਸਕਦਾ।
ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਕਸਟਮ ਅਧਿਕਾਰੀ ਹਿੰਦੂ ਖੱਤਰੀ ਨੂੰ ਕਹਿੰਦੇ ਹਨ, ਤੇਰੇ ਤੇੜ ਧੋਤੀ ਵੀ ਬੰਨੀ ਹੋਈ ਹੈ, ਮੱਥੇ ਉੱਤੇ ਟਿੱਕਾ ਤਿਲਕ ਵੀ ਲਾਇਆ ਹੋਇਆ ਤੇ ਨਾਲ ਹੀ ਜਪ ਮਾਲੀ ਮਾਲਾ ਵੀ ਤੂੰ ਗਲ ਵਿੱਚ ਪਾਈ ਹੋਈ ਹੈ। ਧਾਨ ਮਲੇਸ਼ਾਂ ਖਾਈ, ਪਰ ਧਾਨ ਮਲੇਸ਼ਾਂ ਦਾ ਖਾਨ ਹੈ, ਇਹ ਤੇਰੇ ਵਾਸਤੇ ਠੀਕ ਨਹੀਂ। ਉਸ ਵੇਲੇ ਹਿੰਦੂ ਲੋਕ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸਨ ਤੇ ਜਿਹੜੇ ਮੁਸਲਮਾਨ ਸਨ ਹਿੰਦੂਆਂ ਨੂੰ ਕਾਫਰ ਆਖਦੇ ਸਨ। ਇਸੇ ਲਈ ਸਤਿਗੁਰੂ ਮਹਾਰਾਜ ਨੇ ਮਲੇਸ਼ ਸ਼ਬਦ ਵਰਤਿਆ ਹੈ। ਮਲੇਸ਼ ਦਾ ਅਰਥ ਮਹਾਂਪੁਰ ਕਰਦੇ ਸਨ, ਮਲ ਖਾਣ ਦੀ ਇੱਛਾ ਰੱਖਣ ਵਾਲਾ ਮਨੁੱਖ ਮਲੇਸ਼ ਹੁੰਦਾ ਹੈ। ਹਜ਼ੂਰ ਕਹਿੰਦੇ, ਵੇਖ ਇੱਕ ਪਾਸੇ ਤੂੰ ਆਪਣੇ ਆਪ ਨੂੰ ਹਿੰਦੂ ਸਮਝਦਾ, ਧੋਤੀ ਵੀ ਬੰਨਦਾ, ਤਿਲਕ ਵੀ ਲਾਉਣਾ, ਮਾਲਾ ਵੀ ਗਲ ਵਿੱਚ ਪਾਈ ਹੋਈ ਹੈ ਤੇ ਧਾਨ ਮਲੇਸ਼ਾਂ ਦਾ ਖਾ ਰਿਹਾ ਹੈ।
ਅੰਤਰ ਪੂਜਾ ਪੜ੍ਹੈ ਕਤੇਬਾ ਸੰਜਮ ਤੁਰਕਾ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਜਮ ਤੁਰਕਾ ਭਾਈ, ਕਿ ਭਾਈ ਵੇਖ ਲੈ ਤੇਰਾ ਸਾਰਾ ਜਿਹੜਾ ਸੰਜਮ ਰਹਿਣੀ ਬਹਿਣੀ ਹੈ, ਤੇਰੇ ਜੀਵਨ ਦੇ ਰਹਿਣ ਸਹਿਣ ਦਾ ਢੰਗ ਹੈ, ਉਹ ਤੇ ਸਾਰਾ ਮੁਸਲਮਾਨਾਂ ਵਾਲਾ ਹੈ। ਪੜ੍ਹੈ ਕਿਤੇਬਾਂ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀਆਂ ਉਹਨਾਂ ਦੀਆਂ ਸ਼ਰਹ ਫਿਕਾ ਦੀਆਂ ਕਿਤਾਬਾਂ ਨੇ, ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ ਹੈ ਅਤੇ ਹੋਰ ਮੁਸਲਮਾਨਾਂ ਦੇ ਧਰਮ ਗ੍ਰੰਥਾਂ ਨੂੰ ਵੀ ਪੜ੍ਹਦਾ ਹੈ ਤੇ ਅੰਤਰ ਪੂਜਾ ਤੇ ਅੰਦਰ ਲੁਕ ਲੁਕ ਕੇ ਤੂੰ ਮੂਰਤੀਆਂ ਦੀ ਪੂਜਾ ਕਰਦੇ, ਬਾਹਰੋਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦਾ ਸਾਰਾ ਸੰਜਮ ਤੌਰ ਤਰੀਕਾ ਧਾਰਨ ਕੀਤਾ ਹੋਇਆ ਤੇ ਅੰਦਰ ਵੜ ਵੜ ਕੇ ਤੂੰ ਮੂਰਤੀਆਂ ਦੀ ਠਾਕੁਰਾਂ ਦੀ ਪੂਜਾ ਕਰਦਾ, ਇਹ ਤੇਰਾ ਕਾਹਦਾ ਧਰਮ ਹੈ? ਆਪਣੇ ਧਰਮ ਨੂੰ ਲੁਕਾਉਣਾ ਤੇ ਆਪਣਾ ਧਰਮ ਛੱਡ ਕੇ ਮਲੇਸ਼ਾਂ ਦੇ ਧਰਮ ਨੂੰ ਅਪਣਾ ਰਿਹਾ ਹੈ, ਇਹ ਤੇਰੇ ਵਾਸਤੇ ਠੀਕ ਨਹੀਂ ਹੈ।
ਛੋਡੀ ਲੈ ਪਾਖੰਡਾ ਨਾਮ ਲੈ ਜਾਹੇ ਤਰੰਦਾ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਰਾਵਾ ਛੋਡੀ ਲੈ ਪਾਖੰਡਾ, ਇਹ ਪਖੰਡ ਕਰਨਾ ਛੱਡ ਦੇ। ਪਖੰਡ ਦਾ ਮਤਲਬ ਹੁੰਦਾ ਹੈ ਉਤਰੋਂ ਉਪਰੋਂ ਕੁਝ ਹੋਰ ਬਣ ਕੇ ਦਿਖਾਉਣਾ, ਅੰਦਰ ਭਾਵਨਾ ਕੋਈ ਹੋਰ ਹੋਣੀ, ਇਹਨੂੰ ਕਹਿੰਦੀ ਹੈ ਪਖੰਡ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚੇ ਹੈ। ਹਜ਼ੂਰ ਕਹਿੰਦੇ ਨੇ, ਬਈ ਉੱਤੋਂ ਤੂੰ ਮੁਸਲਮਾਨਾਂ ਦੇ ਸਾਰੇ ਰੰਗ ਢੰਗ ਨੂੰ ਅਪਣਾਇਆ ਹੋਇਆ ਤੇ ਅੰਦਰ ਵੜ ਵੜ ਕੇ ਲੋਕੇ ਠਾਕੁਰਾਂ ਦੀ ਪੂਜਾ ਕਰਦੇ, ਇਹੋ ਜਿਹਾ ਪਖੰਡ ਕਰਨਾ ਛੱਡ ਦੇ। ਨਾਮ ਲੈ ਤੇ ਵਾਹਿਗੁਰੂ ਦਾ ਨਾਮ ਲੈ, ਕਿਉਂਕਿ ਨਾਮ ਲੈ, ਨਾਮ ਲੈਣ ਦੇ ਨਾਲ ਜਾਹੇ ਤਰੰਦਾ, ਬਈ ਤੂੰ ਤਰਦਾ ਹੀ ਜਾਵੇਂਗਾ ਜੇ ਤੂੰ ਵਾਹਿਗੁਰੂ ਦਾ ਨਾਮ ਜਪੇ। ਜਿਵੇਂ ਆਪਾਂ ਆਮ ਹੀ ਇਹ ਪੰਜਾਬੀ ਦਾ ਮੁਹਾਵਰਾ ਹੈ, ਕਹਿੰਦੇ ਲੈ ਬਸ ਇੱਕ ਵਾਰੀ ਤੂੰ ਉੱਤੇ ਕਾਰ ਤੇ ਬੈਠ ਜਾਂ ਘੋੜੀ ਤੇ ਚੜ, ਬਸ ਤਰਦਾ ਹੀ ਜਾਵੇਂਗਾ, ਜਾਹੇ ਤਰੰਦਾ ਵੀ ਤਰਦਾ ਹੀ ਜਾਵੇਂਗਾ। ਲੋ ਹਜ਼ੂਰ ਕਹਿੰਦੇ ਨੇ, ਤੂੰ ਵਾਹਿਗੁਰੂ ਦੇ ਨਾਮ ਨੂੰ ਲੈ ਤੇ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰ ਪਾਰੇ ਉਤਾਰਨ ਹਾਰ, ਨਾਮ ਲੈਣ ਦੇ ਨਾਲ ਜਾਹੇ ਤਰੰਦਾ, ਤੂੰ ਤਰਦਾ ਹੀ ਜਾਵੇਂਗਾ, ਭਾਵ ਨਾਮ ਜਹਾਜ਼ ਤੇ ਬੈਠ ਕੇ ਪਵ ਸਾਗਰ ਤੋਂ ਪਾਰ ਹੋ ਸਕਦਾ ਹੈ।
ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ, ਸੁਰੀ ਵਗਾਇਨ ਤਿੰਨ ਗਲ ਤਾਗ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਚ ਦੇ ਪ੍ਰਚਾਰਕ ਸਨ, ਧਰਮ ਦੇ ਰਹਿਬਰ ਸਨ, ਇਸ ਲਈ ਉਹਨਾਂ ਨੇ ਜੋ ਕੁਝ ਬਾਣੀ ਵਿੱਚ ਲਿਖਿਆ ਹੈ ਉਹ ਇੱਕ ਬਿਲਕੁਲ ਹਕੀਕਤ ਹੈ, ਇੱਕ ਅਟਲ ਸੱਚਾਈ ਹੈ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਉਸ ਵੇਲੇ ਦੇ ਮੁਸਲਮਾਨ ਹਾਕਮ ਸਨ ਉਹਨਾਂ ਨੂੰ ਮਾਨਸ ਖਾਣੇ ਦਾ ਖਿਤਾਬ ਦਿੰਦੇ, ਮਾਨਸ ਖਾਣੇ ਮਾਣਸ ਖਾਣੇ ਦਾ ਮਤਲਬ ਹੈ ਆਦਮਖੋਰ, ਬੰਦਿਆਂ ਨੂੰ ਮਾਰ ਕੇ ਜਿਹੜੇ ਖਾ ਜਾਣ, ਕਿਉਂਕਿ ਇਹ ਮੁਸਲਮਾਨ ਲੋਕ ਐਸਾ ਕਰਦੇ ਸਨ। ਮਾਣਸ ਖਾਣੇ ਕਰਹ ਨਿਵਾਜ, ਇਹ ਜਿਹੜੇ ਮਨੁੱਖਾਂ ਨੂੰ ਖਾਣ ਵਾਲੇ ਆਦਮਖੋਰ, ਭਾਵ ਲੋਕਾਂ ਦਾ ਲਹੂ ਪਸੀਨਾ ਖਾਣ ਵਾਲੇ, ਵੱਡੀਆਂ ਖਾਣ ਵਾਲੇ, ਕਰਹ ਨਿਵਾਜ, ਇਹ ਮੁਸਲਮਾਨ ਹਾਕਮ ਵੀ ਨਮਾਜ਼ਾਂ ਪੜ੍ਹਦੇ ਨੇ, ਭਾਵ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦਾ ਯਤਨ ਕਰਦੇ ਹਨ। ਦੂਜੇ ਪਾਸੇ ਛੁਰੀ ਵਗਾਇਨ, ਜਿਹੜੇ ਉਹਨਾਂ ਦੇ ਅੱਗੇ ਮੁਨਸ਼ੀ ਤੇ ਮੁਸੱਦੀ ਨੇ ਹਿੰਦੂ ਲੋਕ, ਔਰ ਉਹ ਉਹਨਾਂ ਮੁਸਲਮਾਨਾਂ ਦੇ ਨਾਲ ਜਿਹੜੇ ਮਾਣਸ ਖਾਣੇ ਹਨ, ਆਦਮਖੋਰ ਨੇ, ਵੱਡੀਆਂ ਖਾਂਦੇ ਨੇ, ਪਾਪ ਕਰਦੇ ਨੇ ਹਿੰਦੂਆਂ ਤੇ ਇਹ ਵੀ ਉਹਨਾਂ ਦੇ ਨਾਲ ਰਲ ਕੇ ਛੁਰੀ ਵਗਾਇਨ, ਵੀ ਇਹ ਵੀ ਨਾਲ ਛੁਰੀ ਚਲਾਉਂਦੇ ਨੇ, ਭਾਵ ਉਹ ਕਲਮ ਦੀ ਛੁਰੀ, ਜਿਵੇਂ ਉਹ ਟੈਕਸ ਲਾ ਰਿਹਾ ਸੀ ਨਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ ਜਿਹੜੇ ਮਾਣਸ ਖਾਣੇ ਮੁਸਲਮਾਨ ਹਾਕਮ ਨੇ, ਬਈ ਇਹ ਨਮਾਜ਼ ਪੜ੍ਹਦੇ ਨੇ ਆਪਣੇ ਆਪ ਨੂੰ ਧਰਮੀ ਦੱਸਣ ਵਾਸਤੇ, ਦੂਸਰੇ ਪਾਸੇ ਜਿਹੜੇ ਹਿੰਦੂ ਇਹਨਾਂ ਦੇ ਅਧਿਕਾਰੀ ਨੇ, ਕਰਮਚਾਰੀ ਨੇ, ਉਹ ਵੀ ਇਹਨਾਂ ਦੇ ਨਾਲ ਰਲ ਕੇ ਛੁਰੀ ਵਗਾਉਂਦੇ ਨੇ, ਭਾਵ ਗਊ ਤੇ ਬ੍ਰਾਹਮਣਾਂ ਤੇ ਟੈਕਸ ਲਾਉਂਦੇ ਨੇ। ਤਿੰਨ ਗੱਲ ਤਾਗ ਉਹਨਾਂ ਦੇ ਗਲ ਦੇ ਵਿੱਚ ਵੀ ਤਗ ਜਨੇਊ ਪਾਏ ਹੋਏ ਨੇ। ਮੁਸਲਮਾਨ ਆਪਣੀ ਥਾਂ ਧਰਮੀ ਦੱਸਦੇ ਨੇ, ਇੱਕ ਪਾਸੇ ਜਿਉਂਦੇ ਆਦਮੀਆਂ ਨੂੰ ਖਾਈ ਜਾਂਦੇ ਨੇ, ਤੇ ਦੂਜੇ ਪਾਸੇ ਉਹਨਾਂ ਦੇ ਹਿੰਦੂ ਵੀ ਭਾਈਵਾਲ ਬਣੇ ਹੋਏ, ਉਹ ਵੀ ਨਾਲ ਹੀ ਛੁਰੀ ਵਗਾਉਂਦੇ ਨੇ, ਤੇ ਉਹਨਾਂ ਦੇ ਗਲ ਦੇ ਵਿੱਚ ਵੀ ਜਨੇਊ ਪਾਏ ਹੋਏ ਹਨ।
ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਤੇ ਆਵਹਿ ਓਈ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਹਿੰਦੂ ਅਧਿਕਾਰੀਆਂ ਦੇ ਘਰ ਦੇ ਵਿੱਚ ਜਾ ਕੇ ਬ੍ਰਾਹਮਣ ਵੀ ਸੰਖ ਪੂਰਦੇ ਨੇ, ਕਿਉਂਕਿ ਬ੍ਰਾਹਮਣਾਂ ਦੇ ਜਜ਼ਮਾਨ ਤਾਂ ਹਿੰਦੂ ਹੀ ਸਨ, ਤੇ ਹਿੰਦੂ ਮੁਸਲਮਾਨੀ ਪ੍ਰਭਾਵ ਦੇ ਹੇਠਾਂ ਆਪਣਾ ਧਰਮ ਕਰਮ ਛੱਡ ਬੈਠੇ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਜਿਹੜੇ ਹਿੰਦੂ ਅਧਿਕਾਰੀ ਨੇ, ਜਿਨ੍ਹਾਂ ਨੇ ਆਪਣਾ ਧਰਮ ਕਰਮ ਛੱਡ ਦਿੱਤਾ ਹੋਇਆ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਬ੍ਰਾਹਮਣ ਨਾਦ ਪੂਰਦੇ ਨੇ, ਸੰਖ ਵਜਾਉਂਦੇ ਹਨ, ਉਹਨਾਂ ਪੇ ਆਵੇ ਉਹੀ ਸਾਧ, ਫਿਰ ਉਹਨਾਂ ਨੂੰ ਵੀ ਉਹੋ ਜਿਹਾ ਹੀ ਸਵਾਦ ਆਉਣਾ ਹੈ ਨਾ। ਇਹਦਾ ਮਤਲਬ ਇਹ ਹੈ ਵੀ ਅਸਲੀ ਧਰਮ ਨਾ ਮੁਸਲਮਾਨਾਂ ਦਾ ਰਿਹਾ ਹੈ ਤੇ ਨਾ ਹੀ ਹਿੰਦੂਆਂ ਦਾ। ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਕੇ ਹਿੰਦੂ ਵੀ ਆਪਣਾ ਧਰਮ ਕਰਮ ਛੱਡ ਬੈਠੇ ਨੇ, ਤੇ ਜਿਹੜੇ ਬ੍ਰਾਹਮਣ ਲੋਕ ਨੇ ਹਿੰਦੂ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਸੰਖ ਪੂਰਦੇ ਨੇ, ਉਹਨਾਂ ਨੇ ਵੀ ਆਪਣਾ ਧਰਮ ਕਰਮ ਛੱਡ ਦਿੱਤਾ ਹੈ, ਤੇ ਫਿਰ ਉਹਨਾਂ ਨੂੰ ਵੀ ਤੇ ਉਹੋ ਜਿਹੇ ਨਾਲ ਸਵਾਦ ਪ੍ਰਾਪਤ ਹੋਣਾ ਹੈ।
ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰਹਿ ਆਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੁਨੀਆਂ ਦੇ ਲੋਕ ਨੇ ਕੂੜੀ ਰਾਸ, ਉਹਨਾਂ ਦੇ ਕੋਲ ਕੂੜੀ ਹੀ ਰਾਸ ਖੇਪ ਹੈ, ਝੂਠੀ ਹੀ ਪੂੰਜੀ ਹੈ, ਤੇ ਕੂੜਾ ਵਪਾਰ ਤੇ ਝੂਠਾ ਹੀ ਵਪਾਰ ਕਰ ਰਹੇ ਹਨ।
ਕੂੜ ਬੋਲ ਕਰਹਿ ਆਹਾਰ,
ਉਹਦਾ ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਨੇ ਇਹ ਜਿੰਨੇ ਵੀ ਹਿੰਦੂ ਮੁਸਲਮਾਨ ਨੇ, ਚਾਹੇ ਬ੍ਰਾਹਮਣ ਵੀ ਹਨ, ਉਹ ਝੂਠ ਬੋਲ ਬੋਲ ਕੇ ਆਪਣਾ ਆਹਾਰ ਕਰਦੇ ਨੇ, ਝੂਠ ਬੋਲ ਬੋਲ ਕੇ ਹੀ ਆਪਣਾ ਪੇਟ ਭਰਦੇ ਹਨ। ਝੂਠ ਦਾ ਸਭ ਨੇ ਠੇਕਾ ਲਿਆ ਹੋਇਆ, ਕੂੜ ਫਿਰਾ ਪ੍ਰਧਾਨ ਵੀ ਲਾ ਲੋ, ਇਹਨਾਂ ਦੀ ਜਿਹੜੀ ਪੂੰਜੀ ਵੀ ਝੂਠੀ ਹੈ, ਤੇ ਝੂਠ ਦਾ ਹੀ ਵਪਾਰ ਕਰਦੇ ਹਨ, ਤੇ ਝੂਠ ਬੋਲ ਬੋਲ ਕੇ ਆਹਾਰ ਕਰਦੇ ਨੇ, ਪੇਟ ਭਰਦੇ ਹਨ।
ਸਰਮ ਧਰਮ ਕਾ ਡੇਰਾ ਦੂਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਜਿਹੜਾ ਸ਼ਰਮ, ਜਿਹੜੀ ਵਿਸ਼ੇ ਵਿਕਾਰਾਂ ਵੱਲੋਂ ਲੱਜਿਆ ਕਰਨੀ ਸੀ ਅਥਵਾ ਵੈਰਾਗ ਧਾਰਨ ਕਰਨਾ ਸੀ, ਤੇ ਜਿਹੜਾ ਧਰਮ ਸੀ ਸ਼ੁਭ ਗੁਣ, ਇਹ ਸ਼ਰਮ ਤੇ ਧਰਮ ਦਾ ਡੇਰਾ ਹੀ ਦੂਰ ਹੋ ਗਿਆ ਹੈ, ਇਹ ਤੇ ਕਿਧਰੇ ਦਿਖਾਈ ਨਹੀਂ ਦਿੰਦੇ। ਜਿਵੇਂ ਇੱਕ ਥਾਂ ਤੇ ਪਹਿਲਾਂ ਵੀ ਸਤਿਗੁਰੂ ਨੇ ਬਚਨ ਆਖਿਆ ਸੀ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੀ ਲਾ ਲੋ, ਉਸੇ ਚੀਜ਼ ਦਾ ਇੱਥੇ ਸਤਿਗੁਰੂ ਮਹਾਰਾਜ ਪ੍ਰਗਟਾਵਾ ਕਰ ਰਹੇ ਹਨ। ਸ਼ਰਮ ਤੇ ਧਰਮ ਦਾ ਡੇਰਾ ਹੀ ਦੂਰ ਚਲਿਆ ਗਿਆ ਹੈ।
ਨਾਨਕ ਕੂੜ ਰਹਿਆ ਭਰਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਕਲਯੁਗ ਦੇ ਵਿੱਚ ਤਾਂ ਸਭ ਥਾਵਾਂ ਤੇ ਕੂੜ ਹੀ ਝੂਠ ਹੀ ਪਰਿਪੂਰਨ ਹੋ ਰਿਹਾ ਹੈ, ਸਭ ਥਾਵਾਂ ਤੇ ਝੂਠ ਦਾ ਇਹ ਬੋਲ ਬਾਲਾ ਦਿਸ ਰਿਹਾ ਹੈ।
ਮੱਥਾ ਟਿੱਕਾ ਤੇੜ ਧੋਤੀ ਕਖਾਈ।
ਲੋ ਹਜ਼ੂਰ ਕਹਿੰਦੇ ਨੇ, ਵੇਖ ਲੋ ਜਿਹੜੇ ਹਿੰਦੂ ਖੱਤਰੀ ਨੇ ਉਹਨਾਂ ਦੇ ਮੱਥੇ ਉੱਤੇ ਤਾਂ ਤਿਲਕ ਲਾਇਆ ਹੋਇਆ ਹੈ ਤੇ ਤੇੜ ਕਖਾਏ ਰੰਗ ਦੀ ਧੋਤੀ ਵੀ ਬੰਨੀ ਹੋਈ ਹੈ। ਉਹ ਕਖਾਏ ਰੰਗ ਦੀ ਧੋਤੀ ਭਗਵੇਂ ਰੰਗ ਨੂੰ ਕਖਾਇਆ ਕਹਿੰਦੇ ਨੇ। ਮੱਥਾ ਟਿੱਕਾ, ਮੱਥੇ ਉੱਤੇ ਤਿਲਕ ਲਾਇਆ ਹੋਇਆ ਹੈ ਤੇ ਤੇੜ ਕਖਾਈ ਧੋਤੀ ਵੀ ਪਹਿਨੀ ਹੋਈ ਹੈ।
ਹੱਥ ਛੁਰੀ ਜਗਤ ਕਾ ਸਾਈ।
ਤੇ ਸਤਿਗੁਰੂ ਕਹਿੰਦੇ ਨੇ, ਪਰ ਇਹਨਾਂ ਨੇ ਮੁਸਲਮਾਨ ਹਾਕਮਾਂ ਦੇ ਅਧੀਨ ਹੋ ਕੇ ਹੱਥ ਵਿੱਚ ਛੁਰੀ ਪਕੜੀ ਹੋਈ ਹੈ, ਭਾਵ ਜਿਹੜੇ ਕਾਲੇ ਕਾਨੂੰਨ ਨੇ, ਕੋਈ ਜਿਵੇਂ ਬ੍ਰਾਹਮਣਾਂ ਤੇ ਧਰਮ ਅਸਥਾਨਾਂ ਤੇ ਟੈਕਸ ਲਾਉਣਾ, ਔਰ ਇਹਨਾਂ ਨੇ ਵੀ ਹੱਥ ਵਿੱਚ ਕਲਮ ਦੀ ਛੁਰੀ ਪਕੜੀ ਹੋਈ ਹੈ, ਕਾਲੇ ਕਾਨੂੰਨਾਂ ਦੀ ਛੁਰੀ ਪਕੜੀ ਹੋਈ ਹੈ। ਜਗਤ ਕਾ ਸਾਈ। ਲੋ ਸਤਿਗੁਰੂ ਕਹਿੰਦੇ ਨੇ ਵੀ ਜਗਤ ਦੇ ਲਈ ਇਹ ਕਸਾਈ ਬੁੱਚੜ ਬਣੇ ਹੋਏ ਹਨ।
ਨੀਲ ਵਸਤਰ ਪਹਿਰ ਹੋਵੇ ਪਰਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁਸਲਮਾਨਾਂ ਦੇ ਰਾਜ ਵਿੱਚ ਨੀਲੇ ਕੱਪੜੇ ਨੂੰ ਇਹ ਰਾਜਸੀ ਲਿਬਾਸ ਮੰਨਿਆ ਜਾਂਦਾ ਸੀ, ਇਸੇ ਲਈ ਨੀਲੇ ਕੱਪੜੇ ਪਾ ਕੇ ਨੀਲੇ ਵਸਤਰ ਪਹਿਨ ਕੇ ਸੰਸਾਰ ਦੇ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹਨ।
ਮਲੇਸ਼ ਧਾਨ ਲੈ ਪੂਜਹਿ ਪ੍ਰਾਣ।
ਫਿਰ ਮਲੇਸ਼ਾਂ ਦਾ ਧਾਨ ਲੈ ਕੇ ਖਾਂਦੇ ਹਨ ਤੇ ਪੂਜਹਿ ਪ੍ਰਾਣ ਤੇ ਅੰਦਰ ਵੜ ਵੜ ਕੇ ਪੁਰਾਣ ਪੂਜਦੇ ਨੇ, ਭਾਵ ਪੁਰਾਣ ਪੜ੍ਹਦੇ ਹਨ। ਬਾਹਰੋਂ ਮੁਸਲਮਾਨਾਂ ਦੇ ਜਿਹੜੇ ਧਰਮ ਗ੍ਰੰਥ ਨੇ, ਕੁਰਾਨ ਸ਼ਰੀਫ ਆਦਿਕ, ਉਹ ਪੜ੍ਹਦੇ ਨੇ, ਪਰ ਅੰਦਰ ਲੁਕ ਲੁਕ ਕੇ ਤੇ ਪੂਜਾ ਹੈ ਪੁਰਾਣ ਤੇ ਪੁਰਾਣਾਂ ਨੂੰ ਪੂਜਦੇ ਨੇ, ਆਪਣੇ ਜਿਹੜੇ ਇਤਿਹਾਸਕ ਗ੍ਰੰਥ ਨੇ ਪੁਰਾਣ ਪੜ੍ਹਦੇ ਹਨ।